ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਕੈਨੇਡਾ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। BLS ਇੰਟਰਨੈਸ਼ਨਲ ਨੇ ਮਿਸੀਸਾਗਾ ਅਤੇ ਹੈਲੀਫੈਕਸ ਵਿੱਚ ਖੋਲ੍ਹੇ ਨਵੇਂ ਸਰਵਿਸ ਸੈਂਟਰ। ਇੱਕ ਰਿਪੋਰਟ ਅਨੁਸਾਰ ਕੈਨੇਡਾ ਦੇ ਸਭ ਤੋਂ ਅਮੀਰ CEOs ਦੀ ਕਮਾਈ ਆਮ ਵਰਕਰ ਨਾਲੋਂ 246 ਗੁਣਾ ਵੱਧ। ਐਡਮਿੰਟਨ ਵਿੱਚ ਫਿਰੌਤੀਆਂ ਕਾਰਨ ਬਿਲਡਰਾਂ ਦੇ ਨਵੇਂ ਘਰ ਸਾੜਨ ਦੇ ਮਾਮਲਿਆਂ ਦੀ ਪੁਲਿਸ ਵੱਲੋਂ ਜਾਂਚ ਸ਼ੁਰੂ ਅਤੇ ਗਾਜ਼ਾ ਚੋਂ ਨਿਕਲਣ ਦਾ ਰਾਹ ਲੱਭਦੇ ਕੈਨੇਡੀਅਨਸ ਦੇ ਰਿਸ਼ਤੇਦਾਰਾਂ ਦੀਆਂ 1000 ਅਰਜ਼ੀਆਂ ਸਵੀਕਾਰੇਗਾ ਕੈਨੇਡਾ। ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਜਨਰਲ ਨੇ ਐਲਾਨ ਕੀਤਾ ਕਿ 1 ਜਨਵਰੀ 2024 ਯਾਨੀ ਨਵੇਂ ਸਾਲ ਤੋਂ BLS ਇੰਟਰਨੈਸ਼ਨਲ ਸਰਵਿਸਿਜ਼ ਕੈਨੇਡਾ ਇੰਕ ਦੇ 2 ਨਵੇਂ ਸੈਂਟਰ ਕੈਨੇਡਾ 'ਚ ਖੋਲ੍ਹੇ ਗਏ ਨੇ। ਗ੍ਰੇਟਰ ਟੋਰਾਂਟੋ ਏਰੀਆ ਰੀਜਨ ਦੇ ਲਈ ਮਿਸੀਸਾਗਾ ਵਿੱਚ ਅਤੇ ਨੋਵਾ ਸਕੋਸ਼ੀਆ ਰੀਜਨ ਵਾਸਤੇ ਹੈਲੀਫੈਕਸ ਵਿੱਚ ਨਵੇਂ BLS ਸਰਵਿਸ ਸੈਂਟਰ ਸ਼ੁਰੂ ਕੀਤੇ ਗਏ ਨੇ। ਇਹਨਾਂ ਸੈਂਟਰਾਂ ਵਿਖੇ ਪਾਸਪੋਰਟ, ਵੀਜ਼ਾ, OCI ਅਤੇ ਅਟੈਸਟੇਸ਼ਨ ਸੇਵਾਵਾਂ ਵਾਸਤੇ ਅਰਜ਼ੀਆਂ ਅਪੁਆਇੰਟਮੈਂਟ ਅਤੇ ਵਾਕ ਇਨ ਦੋਵੇਂ ਤਰੀਕੇ ਨਾਲ ਸਵੀਕਾਰ ਕੀਤੀਆਂ ਜਾਣਗੀਆਂ। ਮਿਸੀਸਾਗਾ ਵਿੱਚ BLS ਦਾ ਨਵਾਂ ਸੈਂਟਰ ਜਿਹੜਾ ਹੈ ਡਿਕਸੀ ਰੋਡ ਅਤੇ ਬਲੂਰ ਸਟਰੀਟ ਦੇ ਨਜ਼ਦੀਕ ਖੁੱਲਿਆ ਅਤੇ ਹੈਲੀਫੈਕਸ ਦਾ ਨਵਾਂ ਜਿਹੜਾ ਸੈਂਟਰ ਹੈ ਇਹ ਕੇਅਰਨੀ ਲੇਕ ਰੋਡ ਅਤੇ ਪਾਰਕਲੈਂਡ ਡਰਾਈਵ ਦੇ ਨਜ਼ਦੀਕ ਸਥਿਤ ਹੈ। ਤੇ ਇਹਨਾਂ BLS ਸੈਂਟਰਸ ਦੇ ਕੰਮਕਾਜ ਦਾ ਕੀ ਸਮਾਂ ਹੈ, ਵਰਕਿੰਗ ਆਵਰ ਕਿਹੜੇ ਨੇ, ਸੈਂਟਰ ਦਾ ਐਡਰੈਸ ਕੀ ਹੈ ਤੇ ਹੋਰ ਵੀ ਕੋਈ ਜਿਹੜੀ ਲੋੜੀਂਦੀ ਜਾਣਕਾਰੀ ਹੈ ਉਹ BLSIndia-Canada.com ਜਿਹੜੀ ਇਹਨਾਂ ਦੀ ਵੈਬਸਾਈਟ ਹੈ ਉਹਨਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਕੈਨੇਡਾ ਦੇ ਸਭ ਤੋਂ ਅਮੀਰ CEOs ਲਈ ਕਮਾਈ ਪੱਖੋਂ ਇੱਕ ਹੋਰ ਰਿਕਾਰਡ ਤੋੜ ਸਾਲ ਬੀਤਿਆ ਹੈ। ਕੈਨੇਡੀਅਨ ਸੈਂਟਰ ਫਾਰ ਪਾਲਿਸੀ ਅਲਟਰਨੇਟਿਵ ਯਾਨੀ CCPA ਇਹਨਾਂ ਨੇ ਇੱਕ ਨਵੀਂ ਰਿਪੋਰਟ ਜਾਰੀ ਕੀਤੀ ਹੈ ਜਿਹਦੇ ਅਨੁਸਾਰ ਇੱਕ ਦਿਨ ਵਿੱਚ ਅਤੇ ਨਵੇਂ ਸਾਲ ਦੇ ਪਹਿਲੇ ਅੱਧੇ ਘੰਟੇ ਜਾਂ ਕਹੋ ਕਿ ਸਟੀਕ ਜੇ 27 ਮਿੰਟ ਵਿੱਚ ਕੈਨੇਡਾ ਦੇ ਜਿਹੜੇ ਟੌਪ ਸਭ ਤੋਂ ਵੱਧ ਤਨਖਾਹ ਲੈਣ ਵਾਲੇ CEOs ਨੇ ਉਹ ਇੱਕ ਔਸਤ ਵਰਕਰ ਦੀ ਸਾਲਾਨਾ ਆਮਦਨ ਜਿੰਨੀ ਕਮਾਈ ਕਰ ਚੁੱਕੇ ਹੋਣਗੇ ਯਾਨੀ ਪਹਿਲੇ 27 ਮਿੰਟ ਵਿੱਚ ਨਵੇਂ ਸਾਲ ਦੇ। ਸੋਸ਼ਲ, ਇਕਨੋਮਿਕ ਅਤੇ ਇਨਵਾਇਰਮੈਂਟ ਸੰਬੰਧੀ ਮੁੱਦਿਆਂ ਤੇ ਫੋਕਸ ਕਰਦਾ ਇਹ ਜਿਹੜਾ CCPA ਹੈਗਾ, ਇੱਕ ਥਿੰਕ ਟੈਂਕ ਹੈ ਤੇ ਇਹਨਾਂ ਨੇ ਪਾਇਆ ਕਿ ਕੈਨੇਡਾ ਦੇ ਜਿਹੜੇ ਸਭ ਤੋਂ ਅਮੀਰ CEOs ਨੇ ਆਮ ਵਰਕਰ ਨਾਲੋਂ 246 ਗੁਣਾ ਵੱਧ ਕਮਾਈ ਕਰਦੇ ਨੇ। ਇਹਨਾਂ ਨਵੇਂ ਅੰਕੜਿਆਂ ਨੇ ਪਿਛਲੇ ਸਾਲ ਦੇ 243 ਗੁਣਾ ਵੱਧ ਕਮਾਈ ਦਾ ਰਿਕਾਰਡ ਤੋੜਿਆ। ਯਾਨੀ ਪਿਛਲੇ ਸਾਲ ਜਿਹੜਾ ਅਮੀਰ CEO ਸੀਗੇ ਉਹ ਇੱਕ ਆਮ ਵਰਕਰ ਨਾਲੋਂ 243 ਗੁਣਾ ਕਮਾਉਂਦੇ ਸੀ ਵੱਧ, ਤੇ ਇਹ ਜਿਹੜਾ 2022 ਦੇ ਵਿੱਚ ਜਿਹੜਾ ਲੇਟੈਸਟ ਇਹਨਾਂ ਨੇ ਕੈਲਕੂਲੇਸ਼ਨਸ ਕੀਤੀਆਂ ਨੇ ਉਹਦੇ ਵਿੱਚ ਇਹ ਅੰਕੜਾ 246 ਗੁਣਾ ਵੱਧ ਦਾ ਆਇਆ, ਯਾਨੀ ਨਵਾਂ ਇਹਨੇ ਰੈਕਰਡ ਬਣਾਇਆ। CCPA ਦੇ ਜਿਹੜੇ ਸੀਨੀਅਰ ਅਰਥਸ਼ਾਸਤਰੀ ਨੇ ਡੇਵਿਡ ਮੈਕਡੋਨਲਡ, ਉਹਨਾਂ ਦਾ ਕਹਿਣਾ ਹੈ ਕਿ 100 CEOs ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੁਰਸ਼ ਹਨ, ਜ਼ਿਆਦਾਤਰ ਮੇਲ ਨੇ, ਉਹਨਾਂ ਨੂੰ 2022 ਵਿੱਚ ਔਸਤਨ 14.9 ਮਿਲੀਅਨ ਦੀ ਸਾਲਾਨਾ ਤਨਖਾਹ ਮਿਲੀ ਸੀ। 2021 ਦੇ ਵਿੱਚ 14.3 ਮਿਲੀਅਨ ਸੀਗੀ ਇਹ। ਕੈਨੇਡਾ ਦੀ ਸਭ ਤੋਂ ਵੱਡੀ ਜਿਹੜੀ ਪ੍ਰਾਈਵੇਟ ਸੈਕਟਰ ਯੂਨੀਅਨ ਹੈ ਯੂਨੀਫੋਰ, ਉਹਦੀ ਨੈਸ਼ਨਲ ਪ੍ਰੈਜ਼ੀਡੈਂਟ ਨੇ ਲੈਨਾ ਪੇਨ, ਉਹਨਾਂ ਨੇ ਇਸ ਰਿਪੋਰਟ ਨੂੰ ਬਹੁਤ ਹੀ ਗੁੱਸਾ ਚੜ੍ਹਾਉਣ ਵਾਲੀ ਰਿਪੋਰਟ ਆਖਿਆ। ਉਹਨਾਂ ਨੇ ਕਿਹਾ ਕਿ ਉਹ ਪਿਛਲੇ ਕੁਝ ਸਾਲਾਂ ਵਿੱਚ CEOs ਦੀ ਤਨਖਾਹ ਵਿੱਚ ਲਗਾਤਾਰ ਵਾਧਾ ਦੇਖ ਰਹੇ ਨੇ ਤੇ ਹੁਣ ਇਹ ਇਸ ਪੱਧਰ ਤੱਕ ਪਹੁੰਚ ਗਿਆ, ਤੇ ਨਾਲ ਹੀ ਇਹ ਜਿਹੜੇ CEOs ਨੇ ਅਤੇ ਇੰਪਲੋਇਰਸ ਨੇ ਇਹ ਇਕੱਠੇ ਹੋ ਕੇ ਹਰ ਰੋਜ਼ ਇਹ ਯਕੀਨੀ ਬਣਾਉਣ ਦੇ ਐਫਰਟ ਕਰਦੇ ਨੇ ਕਿ ਮੁਲਕ ਵਿੱਚ ਕਿਤੇ ਜਿਹੜੇ ਲੇਬਰ ਕਾਨੂੰਨ ਨੇ ਉਹ ਬਿਹਤਰ ਨਾ ਹੋ ਜਾਣ। ਇਹ ਗੱਲ ਲੈਣਾ ਪੇਨ ਨੇ ਕਹੀ ਹੈ। ਹਾਲਾਂਕਿ ਸਾਰੇ CEOs ਨੂੰ ਇੰਨੀ ਵੱਡੀ ਤਨਖਾਹ ਨਹੀਂ ਮਿਲਦੀ। ਟੋਰਾਂਟੋ ਦੀ ਇੱਕ ਕੰਪਨੀ ਹੈ, ਟੈਕ ਕੰਪਨੀ ਕਨੈਕਟਡ ਲੈਬਸ, ਉਹਦੇ CEO ਨੇ ਹੋਸਨੀ ਜ਼ੌਲੀ, ਉਹਨਾਂ ਦਾ ਇੱਕ ਖਾਸ ਫਾਰਮੂਲਾ ਹੈ, ਉਹਨਾਂ ਕਿਹਾ ਕਿ ਉਹ ਆਪਣੀ ਤਨਖਾਹ ਅਤੇ ਮੁਲਾਜ਼ਮਾਂ ਦੀ ਤਨਖਾਹ ਨੂੰ ਬਰਾਬਰ ਪੈਮਾਨੇ ਤੇ ਹੋਣ ਨੂੰ ਯਕੀਨੀ ਬਣਾਉਣ ਲਈ ਇਸ ਫਾਰਮੂਲੇ ਨੂੰ ਫੋਲੋ ਕਰਦੇ ਨੇ। ਫਾਰਮੂਲਾ ਕੀ ਹੈ ਕਿ ਕੰਪਨੀ ਵਿੱਚ ਸਭ ਤੋਂ ਵੱਧ ਤਨਖਾਹ ਕਦੇ ਵੀ ਸਭ ਤੋਂ ਘੱਟ ਤਨਖਾਹ ਨਾਲੋਂ 10 ਗੁਣਾ ਵੱਧ ਨਹੀਂ ਹੁੰਦੀ। ਇਸ ਦਾ ਮਤਲਬ ਹੈ ਕਿ ਜੇਕਰ ਕੰਪਨੀ ਸਫਲਤਾ, ਸੰਚਾਲਨ ਸਫਲਤਾ ਜਾਂ ਵਿੱਤੀ ਸਫਲਤਾ ਦਿਖਾਉਂਦੀ ਹੈ ਤਾਂ ਇਹ ਨਾ ਸਿਰਫ CEO ਕਰਕੇ ਹੈ, ਸਗੋਂ ਇਹ ਕੰਪਨੀ ਵਿੱਚ ਜਿਹੜਾ ਸਭ ਤੋਂ ਘੱਟ ਕਮਾਈ ਕਰ ਰਿਹਾ ਉਸ ਵਰਕਰ ਕਰਕੇ ਵੀ ਅਜਿਹਾ ਹੋਇਆ। ਤੇ ਉਹਨਾਂ ਨੇ ਕਿਹਾ ਕਿ ਅਸੀਂ ਇਹ ਯਕੀਨੀ ਬਣਾਉਂਦੇ ਹਾਂ ਕਿ ਵੀ ਹਰੇਕ ਨੂੰ ਉਸ ਦੇ ਅਨੁਸਾਰ ਮੁਆਵਜ਼ਾ ਦਿੱਤਾ ਜਾਵੇ। CCPA ਦੀ ਰਿਪੋਰਟ ਦੇ ਅਨੁਸਾਰ ਭਾਵੇਂ CEOs ਦੀ ਕਮਾਈ ਤੇ ਵਿਚਾਰ ਕਰਦੇ ਸਮੇਂ ਬੇਸ ਸੈਲਰੀ ਇੱਕ ਮਹੱਤਵਪੂਰਨ ਫੈਕਟਰ ਹੈ, ਪਰ ਇਹ ਉਹਨਾਂ ਦੇ ਕੁੱਲ ਮੁਆਵਜ਼ੇ ਦੀ ਪੂਰੀ ਤਸਵੀਰ ਪ੍ਰਦਾਨ ਨਹੀਂ ਕਰਦੀ। ਮੈਕਡੋਨਲਡ ਨੇ ਕਿਹਾ ਕਿ ਪਿਛਲੇ ਸਾਲ ਦੀ ਰਿਪੋਰਟ ਵਾਂਗ ਇਸ ਵਾਰ ਵੀ CEO ਦੀ ਵਧੇਰੇ ਕਮਾਈ ਦਾ ਇੱਕ ਵੱਡਾ ਕਾਰਨ ਇਨਫਲੇਸ਼ਨ ਰਿਹਾ, ਮਤਲਬ ਮਹਿੰਗਾਈ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ CEOs ਨੂੰ ਮੁੱਖ ਤੌਰ ਤੇ ਬੋਨਸ ਰਾਹੀਂ ਕਮਾਈ ਹੁੰਦੀ ਹੈ। ਬੋਨਸ ਆਮਦਨ ਅਤੇ ਪ੍ਰੋਫਿਟਸ ਯਾਨੀ ਮੁਨਾਫਿਆਂ ਤੇ ਆਧਾਰਿਤ ਹੁੰਦੇ ਨੇ, ਤੇ ਜਦੋਂ ਮਹਿੰਗਾਈ ਕਰਕੇ ਆਮਦਨੀ ਅਤੇ ਮੁਨਾਫਾ ਵੱਧਦਾ ਹੈ ਤਾਂ ਬੋਨਸ ਵੀ ਉੱਪਰ ਵੱਲ ਨੂੰ ਜਾਂਦੇ ਨੇ। ਮੈਕਡੋਨਲਡ ਨੇ ਕਿਹਾ ਕਿ ਇਸ ਸਭ ਦੇ ਬਾਵਜੂਦ ਆਮ ਵਰਕਰ ਦੀ ਤਨਖਾਹ ਮਹਿੰਗਾਈ ਵਾਧੇ ਦੇ ਅਨੁਸਾਰ ਨਹੀਂ ਵੱਧਦੀ। 2022 ਵਿੱਚ ਕੈਨੇਡਾ ਵਿੱਚ ਇੱਕ ਔਸਤ ਵਰਕਰ ਦੀ ਤਨਖਾਹ ਵਿੱਚ ਔਸਤਨ $1,800 ਜਾਂ ਕਹੀਏ ਕਿ 3% ਦਾ ਵਾਧਾ ਹੋਇਆ ਸੀ, ਪਰ ਕੀਮਤਾਂ ਵਿੱਚ 6.8% ਵਾਧਾ ਹੋਇਆ। ਯਾਨੀ 2021 ਦੇ ਮੁਕਾਬਲੇ 2022 ਵਿੱਚ ਵਰਕਰਾਂ ਨੂੰ ਆਪਣੀ ਆਮਦਨ ਵਿੱਚ ਤਕਰੀਬਨ 4% ਨੈੱਟ ਕਟੌਤੀ ਮਹਿਸੂਸ ਹੋਈ ਹੋਣੀ। ਵੀ ਜਿੰਨੀ ਕੁ ਤਨਖਾਹ ਦੇ ਵਿੱਚ ਵਾਧਾ ਹੋਇਆ ਉਸ ਤੋਂ ਆਲਮੋਸਟ ਦੁੱਗਣਾ ਜਦੋਂ ਕੀਮਤਾਂ ਵਿੱਚ ਵਾਧਾ ਹੋ ਗਿਆ ਤਾਂ ਆਮਦਨ ਵਿੱਚ ਨੈੱਟ ਪੱਧਰ 'ਤੇ ਤਾਂ ਫਿਰ ਕਟੌਤੀ ਮਹਿਸੂਸ ਹੋਣੀ ਹੈ ਨਾ। ਪਰ ਕੁਝ ਵੈਸੇ ਅਰਥਸ਼ਾਸਤਰੀਆਂ ਦਾ ਇੱਕ ਵੱਖਰਾ ਨਜ਼ਰੀਆ, ਉਹ ਕਹਿੰਦੇ ਕਿ CCPA ਦੀ ਜਿਹੜੀ ਅਜਿਹੀ ਰਿਪੋਰਟ ਹੈ ਇਹ ਨੁਕਸਦਾਰ ਹੈ। ਯੂਨੀਵਰਸਿਟੀ ਆਫ ਵਰਜੀਨੀਆ ਵਿੱਚ ਪ੍ਰੋਫੈਸਰ ਨੇ ਇਕਨੋਮਿਕਸ ਦੇ ਵਿਨਸੈਂਟ ਜਿਲੋਸੋ, ਉਹਨਾਂ ਦਾ ਕਹਿਣਾ ਕਿ ਜਿਹੜੀ ਇਸ ਕਿਸਮ ਦੀਆਂ ਰਿਪੋਰਟਾਂ ਨੇ ਮੁਲਾਜ਼ਮਾਂ ਨੂੰ ਮਿਲਣ ਵਾਲੇ ਕੰਪਨਸੇਸ਼ਨਸ ਅਤੇ ਹੋਰ ਬੈਨੀਫਿਟਸ ਨੂੰ ਸ਼ਾਮਲ ਨਹੀਂ ਕਰਦੀਆਂ, ਅਤੇ ਜੇ ਇਹਨਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਤਾਂ ਵੱਖਰੀ ਤਸਵੀਰ ਸਾਹਮਣੇ ਆਵੇਗੀ। CCPA ਦੀ ਰਿਪੋਰਟ ਤਨਖਾਹ ਦੇ ਅੰਤਰ ਨੂੰ ਘਟਾਉਣ ਲਈ ਕਈ ਸੁਝਾਅ ਵੀ ਦਿੰਦੀ ਹੈ, ਅਤੇ ਇਹਨਾਂ ਸੁਝਾਵਾਂ ਵਿੱਚ ਟੌਪ ਮਾਰਜਨਲ ਟੈਕਸ ਬ੍ਰੈਕਟਸ ਨੂੰ ਵਧਾਉਣਾ, 1 ਮਿਲੀਅਨ ਤੋਂ ਵੱਧ ਦੇ ਕੰਪਨਸੇਸ਼ਨ ਲਈ ਕਾਰਪੋਰੇਟ ਟੈਕਸ ਦੀ ਜਿਹੜੀ ਕਟੌਤੀ ਯੋਗਤਾ ਹੈ ਉਹਨੂੰ ਹਟਾਉਣਾ, ਅਮੀਰਾਂ 'ਤੇ ਵੈਲਥ ਟੈਕਸ ਦੀ ਸ਼ੁਰੂਆਤ ਕਰਨਾ ਅਤੇ ਕੈਪੀਟਲ ਗੇਨਸ ਦੀ ਦਰ ਨੂੰ ਵਧਾਉਣਾ ਵਰਗੇ ਉਪਾਅ ਸ਼ਾਮਲ ਹਨ। ਐਡਮਿੰਟਨ ਵਿੱਚ ਬਿਲਡਰਸ ਕੋਲੋਂ ਫਿਰੌਤੀਆਂ ਮੰਗਣ ਅਤੇ ਪੈਸੇ ਨਾ ਮਿਲਣ ਦੀ ਸੂਰਤ ਵਿੱਚ ਬਿਲਡਰਾਂ ਦੀ ਸੰਪਤੀ ਨੂੰ ਅੱਗ ਲਾਉਣ ਦੀਆਂ ਰਿਪੋਰਟਾਂ ਦੀ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਹੈ। ਪੁਲਿਸ ਅਨੁਸਾਰ ਅਕਤੂਬਰ ਤੋਂ ਹੁਣ ਤੱਕ ਸ਼ਹਿਰ ਵਿੱਚ ਘੱਟੋ ਘੱਟ 18 ਅਜਿਹੀਆਂ ਵਾਰਦਾਤਾਂ ਹੋ ਚੁੱਕੀਆਂ ਨੇ ਜਿਹੜੀਆਂ ਜਾਂਚ ਅਧੀਨ ਨੇ, ਅਤੇ ਇਹ ਇੱਕ ਅਜਿਹਾ ਟ੍ਰੈਂਡ ਹੈ ਜੋ ਕੈਨੇਡਾ ਦੇ ਹੋਰ ਸ਼ਹਿਰਾਂ ਵਿੱਚ ਵੀ ਰਿਪੋਰਟ ਕੀਤਾ ਗਿਆ। ਬੁੱਧਵਾਰ ਨੂੰ ਇੱਕ ਬਿਆਨ ਵਿੱਚ ਐਡਮਿੰਟਨ ਪੁਲਿਸ ਸਰਵਿਸ ਨੇ ਕਿਹਾ ਕਿ ਪੀੜਤਾਂ ਕੋਲੋਂ ਵਟਸਐਪ ਜਾਂ ਟੈਕਸਟ ਮੈਸੇਜ ਦੇ ਜ਼ਰੀਏ ਇਹ ਜਬਰਨ ਵਸੂਲੀ, ਇਹ ਫਿਰੌਤੀ ਜਿਹੜੀ ਹੈ ਇਹ ਮੰਗੀ ਜਾ ਰਹੀ ਹੈ, ਅਤੇ ਕਈ ਵਾਰੀ ਫਿਰੌਤੀ ਦੇ ਮੈਸੇਜਸ ਵਿੱਚ ਪੀੜਤ ਦੀ ਪਰਸਨਲ ਇਨਫੋਰਮੇਸ਼ਨ ਜਿਵੇਂ ਕਿ ਉਹਦੇ ਫੈਮਿਲੀ ਮੈਂਬਰਾਂ ਦੇ ਨਾਮ, ਉਹਦੇ ਗੱਡੀ ਦਾ ਨੰਬਰ ਜਾਂ ਰੋਜ਼ਮਰ੍ਹਾ ਦੇ ਉਹਨਾਂ ਦੀ ਕੰਮਕਾਜ ਦੀ ਇਸ ਤਰ੍ਹਾਂ ਦੀ ਵੀ ਜਾਣਕਾਰੀ ਸ਼ਾਮਲ ਹੁੰਦੀ ਹੈ। ਅਤੇ ਪੁਲਿਸ ਨੇ ਕਿਹਾ ਕਿ ਵਸੂਲੀ ਲਈ ਮੰਗੇ ਪੈਸੇ ਨਾ ਦੇਣ 'ਤੇ ਨਵੇਂ ਬਣੇ ਘਰਾਂ ਜਾਂ ਹੋਰ ਸੰਬੰਧਿਤ ਜਿਹੜੀ ਪ੍ਰੋਪਰਟੀ ਹੈ ਉਹਨੂੰ ਅੱਗ ਲਾ ਕੇ ਜਾਂ ਹੋਰ ਤਰੀਕੇ ਨਾਲ ਨੁਕਸਾਨ ਪਹੁੰਚਾਇਆ ਗਿਆ। ਐਡਮਿੰਟਨ ਫਾਇਰ ਰੈਸਕਿਊ ਸਰਵਿਸਿਜ਼ ਅਨੁਸਾਰ 1 ਨਵੰਬਰ ਤੋਂ 2 ਜਨਵਰੀ ਵਿਚਕਾਰ ਨਵੇਂ ਜਾਂ ਉਸਾਰੀ ਅਧੀਨ ਘਰਾਂ ਵਿੱਚ ਅੱਗ ਲੱਗਣ ਦੀਆਂ 9 ਵਾਰਦਾਤਾਂ ਵਾਪਰ ਚੁੱਕੀਆਂ ਨੇ। ਇਹਨਾਂ ਵਿੱਚੋਂ 1 ਨੂੰ ਛੱਡ ਕੇ ਬਾਕੀ ਸਾਰੇ ਅੱਗਜ਼ਨੀ ਦੇ ਮਾਮਲੇ ਨੇ, ਯਾਨੀ ਜਾਣ ਬੁੱਝ ਕੇ ਅੱਗ ਲਾਉਣ ਦੇ ਮਾਮਲੇ ਨੇ, ਅਤੇ ਬਾਕੀ ਬਚੀ 1 ਘਟਨਾ ਵੀ ਸ਼ੱਕੀ ਵਾਰਦਾਤ ਵਜੋਂ ਜਾਂਚ ਅਧੀਨ ਹੈ। ਜ਼ਿਆਦਾਤਰ ਘਟਨਾਵਾਂ ਸ਼ਹਿਰ ਦੇ ਸਬ ਇਲਾਕਿਆਂ ਜਿਵੇਂ ਐਸਟਰ, ਲੋਰਲ, ਵੁੱਡਹੇਵਨ, ਐਜਮੌਂਟ ਅਤੇ ਸਾਈਬੈਕਰ ਕਮਿਊਨਿਟੀਜ਼ ਵਿੱਚ ਵਾਪਰੀਆਂ ਨੇ, ਅਤੇ ਇਸ ਤੋਂ ਇਲਾਵਾ ਕੁਝ ਕੁ ਘਟਨਾਵਾਂ ਜਿਹੜੀਆਂ ਨੇ ਕਿੰਗ ਐਡਵਰਡ ਪਾਰਕ ਜਿਹੜਾ ਨੇਬਰਹੁੱਡ ਹੈ ਅਤੇ ਯੂਨੀਵਰਸਿਟੀ ਦੇ ਇਲਾਕੇ ਲਾਗੇ ਵੀ ਵਾਪਰੀਆਂ ਨੇ। ਅੱਗ ਲੱਗਣ ਦੇ ਵੈਸੇ ਕਾਰਨਾਂ ਦੀ ਜਾਂਚ ਜਿਹੜੀ ਹੈ ਇਹ ਫਾਇਰ ਦੇ ਜਾਂਚ ਅਧਿਕਾਰੀ ਕਰਦੇ ਨੇ, ਫਾਇਰ ਡਿਪਾਰਟਮੈਂਟ ਦੇ, ਪਰ ਜੇ ਮਾਮਲਾ ਅੱਗ ਜ਼ਨੀ ਦਾ ਹੋਵੇ ਯਾਨੀ ਜਾਣ ਬੁੱਝ ਕੇ ਅੱਗ ਲਾਉਣ ਦਾ ਹੋਵੇ ਤਾਂ ਫਿਰ ਪੁਲਿਸ ਵੱਲੋਂ ਇਸ ਦੀ ਜਿਹੜੀ ਪੁਲਿਸ ਇਹਨੂੰ ਲੀਡ ਕਰਦੀ ਹੈ ਜਿਹੜੀ ਇਨਵੈਸਟੀਗੇਸ਼ਨ ਹੈ। 19 ਅਕਤੂਬਰ ਨੂੰ ਲੋਰਲ ਇਲਾਕੇ ਵਿੱਚ ਘਰ ਵਿੱਚ ਅਲੈਜਡਲੀ ਗੋਲੀਆਂ ਚਲਾਉਣ ਤੋਂ ਬਾਅਦ 20 ਸਾਲ ਦੇ ਇੱਕ ਨੌਜਵਾਨ ਪਰਮਿੰਦਰ ਸਿੰਘ ਨੂੰ ਚਾਰਜ ਕੀਤਾ ਗਿਆ ਸੀ, ਅਤੇ ਪਰਮਿੰਦਰ ਅਜੇ ਵੀ ਪੁਲਿਸ ਕਸਟਡੀ 'ਚ ਹੈ। ਇਸ ਤੋਂ ਇਲਾਵਾ 18 ਸਾਲ ਦੇ ਹਸਨ ਡੈਂਬਿਲ, 18 ਸਾਲ ਦੇ ਮਾਨਵ ਹੀਰ, 19 ਸਾਲ ਦੇ ਰਵਿੰਦਰ ਸਿੱਧੂ ਅਤੇ ਇੱਕ 18 ਸਾਲ ਤੋਂ ਘੱਟ ਉਮਰ ਦਾ ਨੌਜਵਾਨ ਹੈ, ਉਹਨਾਂ ਨੂੰ 19 ਦਸੰਬਰ ਨੂੰ ਸਾਈਬੈਕਰ ਕਮਿਊਨਿਟੀ ਵਿੱਚ ਅੱਗ ਲੱਗਣ ਦੀ ਘਟਨਾ ਦੇ ਸੰਬੰਧ ਵਿੱਚ ਆਰਸਨ ਯਾਨੀ ਅੱਗਜ਼ਨੀ ਸੰਬੰਧੀ ਅਪਰਾਧਾਂ ਲਈ ਚਾਰਜ ਕੀਤਾ ਗਿਆ ਸੀ। ਫਿਲਹਾਲ ਰਿਲੀਜ਼ ਕਰ ਦਿੱਤਾ ਗਿਆ ਇਹਨਾਂ ਨੂੰ। ਸੋ ਕੁੱਲ ਮਿਲਾ ਕੇ ਇਹ ਜਿਹੜੀਆਂ ਫਿਰੌਤੀਆਂ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਨੇ ਇਹਨੇ ਇਹ ਪੁਲਿਸ ਲਈ ਜ਼ਰੂਰ ਸਿਰਦਰਦੀ ਬਣ ਗਈਆਂ ਨੇ, ਅਤੇ ਇਹਨਾਂ ਦੀ ਜਾਂਚ ਲਈ ਐਡਮਿੰਟਨ ਪੁਲਿਸ ਨੇ ਇੱਕ ਡੈਡੀਕੇਟਡ ਪ੍ਰੋਜੈਕਟ ਵੀ ਸ਼ੁਰੂ ਕੀਤਾ ਹੈ, ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਜੇ ਕਿਸੇ ਨੂੰ ਵੀ ਕੋਈ ਧਮਕੀ ਮਿਲਦੀ ਹੈ ਜਾਂ ਇਸ ਬਾਰੇ ਕੋਈ ਵੀ ਹੋਰ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰੇ। ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮਸ ਨੇ ਫੈਡਰਲ ਸਰਕਾਰ ਨੂੰ ਮੰਗ ਕੀਤੀ ਹੈ ਕਿ ਗਾਜ਼ਾ ਪੱਟੀ ਵਿੱਚ ਜਾਰੀ ਹਿੰਸਾ ਕਰਕੇ ਉੱਥੋਂ ਹਿਜਰਤ ਕਰਕੇ ਕੈਨੇਡਾ ਆਉਣ ਦਾ ਰਾਹ ਲੱਭਦੇ ਕੈਨੇਡੀਅਨਸ ਦੇ ਰਿਸ਼ਤੇਦਾਰਾਂ ਦੀਆਂ ਗਿਣਤੀ 'ਤੇ ਲੱਗੀ ਸੀਮਾ ਨੂੰ, ਜਿਹੜਾ ਕੈਪ ਲਾਇਆ ਗਿਆ, ਉਹਨੂੰ ਹਟਾਇਆ ਜਾਵੇ। ਗਾਜ਼ਾ ਵਿੱਚ ਲੋਕਾਂ ਲਈ ਵਿਸ਼ੇਸ਼ ਐਕਸਟੈਂਡਡ ਪਰਿਵਾਰਕ ਪ੍ਰੋਗਰਾਮ ਅਗਲੇ ਹਫ਼ਤੇ ਸ਼ੁਰੂ ਹੋਣ ਵਾਲਾ ਹੈ। ਇਹ ਵਿਸ਼ੇਸ਼ ਪ੍ਰੋਗਰਾਮ ਵੱਧ ਤੋਂ ਵੱਧ 1,000 ਪੈਲੇਸਟੀਨੀਅਨਸ ਨੂੰ ਵੀਜ਼ਾ ਪ੍ਰਦਾਨ ਕਰਦਾ ਹੈ, ਜੋ ਉਹਨਾਂ ਨੂੰ 3 ਸਾਲਾਂ ਲਈ ਕੈਨੇਡਾ ਵਿੱਚ ਸ਼ਰਨ ਲੈਣ ਦੀ ਇਜਾਜ਼ਤ ਦੇਵੇਗਾ ਜੇਕਰ ਉਹਨਾਂ ਦੇ ਪਰਿਵਾਰ ਉਸ ਸਮੇਂ ਦੌਰਾਨ ਉਹਨਾਂ ਦੀ ਫਾਈਨੈਂਸ਼ੀਅਲ ਹੈਲਪ ਕਰਨ ਲਈ ਤਿਆਰ ਨੇ। ਜਦੋਂ ਪਿਛਲੇ ਮਹੀਨੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਇਸ ਪ੍ਰੋਗਰਾਮ ਦਾ ਐਲਾਨ ਕੀਤਾ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਇਹ ਸਪਸ਼ਟ ਨਹੀਂ ਹੈ ਕਿ ਇਸ ਤਹਿਤ ਕਿੰਨੇ ਲੋਕਾਂ ਨੂੰ ਲਾਭ ਹੋਵੇਗਾ, ਪਰ ਉਹਨਾਂ ਨੇ ਕਿਹਾ ਸੀ ਕਿ ਇਹ ਗਿਣਤੀ ਸੰਭਾਵਿਤ ਤੌਰ 'ਤੇ ਹੰਡਰਡਸ ਵਿੱਚ ਹੋਵੇਗੀ, ਸੈਂਕੜਿਆਂ 'ਚ ਹੋਵੇਗੀ। ਇੱਕ ਹਫ਼ਤੇ ਬਾਅਦ ਵਿਭਾਗ ਨੇ ਪ੍ਰੋਗਰਾਮ ਲਈ ਲਿਖਤੀ ਪਾਲਿਸੀ ਜਾਰੀ ਕੀਤੀ। ਜਿਹੜੀ ਪਾਲਿਸੀ ਹੈ ਉਹ ਦਰਸਾਉਂਦੀ ਹੈ ਕਿ IRCC ਪਹਿਲੀਆਂ 1,000 ਐਪਲੀਕੇਸ਼ਨਸ ਪ੍ਰਾਪਤ ਕਰਨ ਅਤੇ ਪ੍ਰੋਸੈਸ ਸ਼ੁਰੂ ਕਰਨ ਤੋਂ ਬਾਅਦ ਜਾਂ 1 ਸਾਲ ਬੀਤਣ ਤੇ ਪ੍ਰੋਗਰਾਮ ਨੂੰ ਨਵੀਂ ਅਰਜ਼ੀਆਂ ਲਈ ਬੰਦ ਕਰ ਦੇਵੇਗਾ। ਮੁਸਲਿਮ ਕੌਂਸਲ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ 1,000 ਤੋਂ ਵੱਧ ਲੋਕਾਂ ਦੇ ਸੰਪਰਕ 'ਚ ਹੈ ਜੋ ਆਪਣੇ ਪਰਿਵਾਰਾਂ ਨੂੰ ਗਾਜ਼ਾ 'ਚੋਂ ਬਾਹਰ ਕੱਢਣ ਲਈ ਪਹੁੰਚ ਕਰ ਚੁੱਕੇ ਨੇ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ। ਹੁਣ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ। ਧੰਨਵਾਦ।